ਦੋਹਰਾ ਸ੍ਰੀ ਗੁਰੂ ਨਾਨਕ ਜਿਮ ਪਇਓ ਆਗੇ ਵਧਿਓ ਪ੍ਰਤਾਪ।
ਇਹਨੇ ਬਾਦਸ਼ਾਹ ਨੇ ਆਕਟਰ ਲੋਣੀ ਨੂੰ ਇਹ ਨਹੀਂ ਦੱਸਿਆ ਕਿ ਇਹਨਾਂ ਦੇ ਵਾਲੀ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੇ ਪੰਥ ਚਲਾਇਆ। ਹੋਰ ਹੀ ਢੰਗ ਨਾਲ ਪੰਥ ਦਾ ਇਤਿਹਾਸ ਪੇਸ਼ ਕੀਤਾ। ਇਹ ਨਹੀਂ ਦੱਸਿਆ ਵੀ ਕਿਵੇਂ ਗੁਰੂ ਨਾਨਕ ਸਾਹਿਬ ਹੋਏ ਨੇ ਔਰ ਉਹਨਾਂ ਤੋਂ ਅੱਗੇ ਉਹਨਾਂ ਦੇ ਇਸ ਪੰਥ ਦਾ ਪ੍ਰਤਾਪ ਵਧਿਆ ਹੈ।
ਜਿਮ ਬਾਬਰ ਪਰ ਕਿਰਪਾ ਭਾਈ ਕਹਿਓ ਨਾ ਮਨ ਰੱਖ ਪਾਪ।
ਜਿਵੇਂ ਇਹਨਾਂ ਦੇ ਵਡੇਰੇ ਬਾਬਰ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਉਹਨੂੰ ਰਾਜ ਦਿੱਤਾ, ਇਹਨੇ ਉਹ ਨਹੀਂ ਦੱਸਿਆ ਵੀ ਸਾਡੇ ਜਿਹੜੇ ਵਡੇਰੇ ਸੀ ਬਾਬਰ ਹਿੰਦੁਸਤਾਨ ਚ ਕਿਹੜਾ ਉਹਦੇ ਪੈਰ ਲੱਗਦੇ ਸੀ। ਪਹਿਲਾਂ ਵੀ ਹਮਲਾਵਰ ਹੋ ਕੇ ਆਇਆ ਸੀ, ਵਾਪਸ ਜਾਂਦਾ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਤੇ ਕਿਰਪਾ ਕਰਕੇ ਏਮਨਾਬਾਦ ਦੀ ਧਰਤੀ ਤੇ ਉਹਨੂੰ ਰਾਜ ਭਾਗ ਬਖਸ਼ਿਆ, ਉਹਨੂੰ ਪੁਸ਼ਤ ਦਰ ਪੁਸ਼ਤ ਦਾ ਰਾਜ ਪ੍ਰਦਾਨ ਕੀਤਾ। ਇਹ ਗੱਲ ਬਾਦਸ਼ਾਹ ਨੇ ਨਹੀਂ ਦੱਸੀ ਇਹਨੂੰ, ਅੰਗਰੇਜ਼ ਅਫਸਰ ਨੂੰ। ਇਹਨੇ ਆਪਣੇ ਮਨ ਚ ਪਾਪ ਤੇ ਖੋਟ ਰੱਖੀ।
ਚੋ ਪਈ ਜਿਮ ਫਿਰ ਮੁਗਲਨ ਹਿੰਦੂ ਸਤਾਏ।
ਇਹਨਾਂ ਮੁਗਲਾਂ ਨੇ ਕਿਵੇਂ ਹਿੰਦੂਆਂ ਤੇ ਅਤਿਆਚਾਰ ਕੀਤੇ, ਕਿਵੇਂ ਔਰੰਗਜ਼ੇਬ ਦੇ, ਕਿਉਂਕਿ ਅਤਿਆਚਾਰ ਹਿੰਦੂਆਂ ਤੇ ਬਾਦਸ਼ਾਹ ਜਹਾਂਗੀਰ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਏ ਸੀ। ਔਰੰਗਜ਼ੇਬ ਨੇ ਤਾਂ ਇੰਤਹਾ ਕੀਤੀ ਪਰ ਸ਼ੁਰੂਆਤ ਉਹਦੇ ਵੇਲੇ ਤੋਂ ਹੀ ਹੋ ਗਈ ਸੀ। ਇਹਨੇ ਕਿਵੇਂ ਹਿੰਦੂਆਂ ਤੇ ਇਹਨਾਂ ਨੇ ਮੁਗਲਾਂ ਨੇ ਅਤਿਆਚਾਰ ਕੀਤੇ, ਕਿਵੇਂ ਉਹਨਾਂ ਦੇ ਮੰਦਰ ਢਾਏ, ਕਿਵੇਂ ਉਹਨਾਂ ਦੇ ਧਰਮ ਸਥਾਨਾਂ ਨੂੰ ਨੇਸਤੋ ਨਬੂਤ ਕਰਕੇ ਉਹਨਾਂ ਦਾ ਧਰਮ ਬਦਲਿਆ, ਜਬਰ ਤੇ ਜ਼ੁਲਮ ਉਹਨਾਂ ਨੇ ਕੀਤਾ, ਇਹ ਗੱਲ ਨਹੀਂ ਦੱਸੀ।
ਜਿਮ ਉਨ ਸਿੱਖ ਉਹ ਗੁਰੂ ਅਕਾਏ।
ਜਿਵੇਂ ਇਹਨਾਂ ਮੁਗਲਾਂ ਨੇ ਸਿੱਖਾਂ ਨਾਲ ਤੇ ਸਤਿਗੁਰਾਂ ਦੇ ਨਾਲ ਵੈਰ ਵਿਰੋਧ ਰੱਖਿਆ, ਸਿੰਘਾਂ ਦੇ ਸਿਰਾਂ ਦੇ ਮੁੱਲ ਤੱਕ ਪਾਈ ਰੱਖੇ, ਗੁਰੂ ਹਰਗੋਬਿੰਦ ਸਾਹਿਬ ਤੇ ਫੌਜਾਂ ਚੜਾ ਕੇ ਭੇਜਦੇ ਰਹੇ, ਕਲਗੀਆਂ ਵਾਲੇ ਪਾਤਸ਼ਾਹ ਨਾਲ ਇਹਨਾਂ ਨੇ ਫੌਜਾਂ ਭੇਜ ਕੇ ਜੰਗ ਲੜੇ ਨੇ, ਉਹ ਗੱਲਾਂ ਨਹੀਂ ਦੱਸੀਆਂ ਨੇ ਕਪਟੀ ਨੇ। ਉਹ ਸਾਰੇ ਫਰੇਬ ਜਿਹੜੀਆਂ ਇਹਨਾਂ ਨੇ ਵਧੀਕੀਆਂ ਕੀਤੀਆਂ ਸੀ ਉਹ ਨਹੀਂ ਦੱਸੀਆਂ।
ਜਿਮ ਜਿਮ ਗੁਰੂਆਂ ਸਿਰ ਰਸੋਕੀਓ।
ਫਿਰ ਅੱਗੇ ਜਿਵੇਂ ਸਤਿਗੁਰਾਂ ਨੇ ਆਪਣਾ ਸਿਦਕ ਨਿਭਾਇਆ, ਇਹ ਵੀ ਨਹੀਂ ਦੱਸਿਆ ਵੀ ਗੁਰੂ ਸਾਹਿਬਾਂ ਨੇ ਕਿਵੇਂ ਸਿਦਕ ਨਿਭਾਇਆ। ਬਾਦਸ਼ਾਹ ਜਹਾਂਗੀਰ ਦੀ ਕਸਟਡੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ। ਬਾਦਸ਼ਾਹ ਉਹਦੇ ਵਿੱਚ ਗੁਨਾਹਗਾਰ ਹੈ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਔਰੰਗਜ਼ੇਬ ਨੇ ਹੁਕਮ ਕਰਕੇ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਕੀਤਾ, ਪਰ ਕਿਵੇਂ ਗੁਰੂ ਸਾਹਿਬਾਂ ਨੇ ਆਪਣਾ ਸਿਦਕ ਨਿਭਾਇਆ ਔਰ ਪਰਮੇਸ਼ਰ ਦੇ ਭਾਣੇ ਨੂੰ ਸੱਤ ਕਰਕੇ ਮੰਨਿਆ, ਕਿਹਾ ਤੇਰਾ ਕੀਆ ਮਿੱਠਾ ਲੱਗਾ, ਇਹਨੇ ਉਹ ਨਹੀਂ ਦੱਸਿਆ। ਭਾਈ ਰਤਨ ਸਿੰਘ ਜੀ ਕਹਿੰਦੇ ਪੰਥ ਦੀਆਂ ਗੁਰੂ ਸਾਹਿਬਾਂ ਦੀਆਂ ਜਿਹੜੀਆਂ ਮਹਾਨ ਸ਼ਹਾਦਤਾਂ ਨੇ ਇਹਨੇ ਉਹ ਨਹੀਂ ਦੱਸਿਆ।
ਸੀਸ ਦਿਓ ਉਹ ਸਿਰ ਨਾ ਦਿਓ।
ਕਿਵੇਂ ਸਤਿਗੁਰਾਂ ਨੇ ਸੀਸ ਦੇ ਦਿੱਤਾ ਪਰ ਆਪਣਾ ਸਿਰ ਸਿਦਕ ਨਹੀਂ ਤਿਆਗਿਆ, ਆਪਣੇ ਸਿਦਕ ਦਾ ਤਿਆਗ ਨਹੀਂ ਕੀਤਾ, ਇਹਨੇ ਉਹ ਨਹੀਂ ਦੱਸਿਆ ਕਿ ਕਿਵੇਂ ਇਹਨਾਂ ਦੇ ਵਡੇਰੇ ਨੇ ਔਰੰਗੇ ਨੇ ਨੌਵੇਂ ਪਾਤਸ਼ਾਹ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਚ ਸ਼ਹੀਦ ਕੀਤਾ ਔਰ ਗੁਰੂ ਸਾਹਿਬ ਨੇ ਕਿਵੇਂ ਆਪਣਾ ਸਿਰ ਏਡੀ ਵੱਡੀ ਲਸਾਨੀ ਸ਼ਹਾਦਤ ਨੌਵੇਂ ਪਾਤਸ਼ਾਹ ਦੀ, ਇਹਨੇ ਉਹ ਨਹੀਂ ਦੱਸੀ ਵੀ ਸਾਡੇ ਵਡੇਰਿਆਂ ਨੇ ਕਿੱਡਾ ਵੱਡਾ ਪਾਪ ਕੀਤਾ, ਕਿੱਡੇ ਵੱਡੇ ਮਹਾਂਪੁਰਸ਼ ਨੂੰ, ਕਿੱਡੇ ਵੱਡੇ ਮਹਾਨ ਗੁਰੂ ਨੂੰ ਇਹਨਾਂ ਨੇ ਸ਼ਹੀਦ ਕੀਤਾ, ਤੇ ਫਿਰ ਉਹ ਇਹੋ ਜਿਹੇ ਢੰਗ ਨਾਲ ਸ਼ਹੀਦ ਹੋਏ ਨੇ ਕਿ ਉਹਨਾਂ ਨੇ ਸੀਸ ਦੇ ਦਿੱਤਾ ਪਰ ਆਪਣਾ ਸਿਰ ਨਹੀਂ ਤਿਆਗਿਆ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸਿਰ ਨਾਮ ਸਿਦਕ ਦਾ ਵੀ ਹੁੰਦਾ ਹੈ। ਉਹਨਾਂ ਆਪਣਾ ਸਿਦਕ ਨਹੀਂ ਦਿੱਤਾ, ਸਿਦਕ ਨਹੀਂ ਤਿਆਗਿਆ।
ਜੈ ਬਿਦ ਬੈਰ ਸ਼ਾਹਨ ਗੁਰ ਭਇਓ।
ਜਿਵੇਂ ਇਹਨਾਂ ਬਾਦਸ਼ਾਹਾਂ ਦਾ ਗੁਰੂ ਸਾਹਿਬ ਨਾਲ ਵੈਰ ਰਿਹਾ, ਸਤਿਗੁਰੂ ਜੀ ਨਿਰਵੈਰ ਨੇ, ਪਰ ਇਹਨਾਂ ਨੇ ਕਿਵੇਂ ਵੈਰ ਰੱਖਿਆ। ਔਰੰਗਾ 10-10 ਲੱਖ ਫੌਜ ਦਿੱਲੀਓਂ ਚੜਾ ਕੇ ਸਤਿਗੁਰਾਂ ਤੇ ਭੇਜਦਾ ਰਿਹਾ, ਇਹਨਾਂ ਨੇ ਉਹ ਪਾਪ ਨਹੀਂ ਦੱਸਿਆ।
ਜਿਮ ਗੁਰ ਹੁਕਮ ਹੋਏ ਪੰਥ ਰਚਿਓ।
ਜਿਵੇਂ ਅਕਾਲ ਪੁਰਖ ਦੇ ਹੁਕਮ ਨਾਲ ਮਹਾਰਾਜ ਕਲਗੀਧਰ ਜੀ ਨੇ ਪੰਥ ਦੀ ਸਾਜਨਾ ਕੀਤੀ, ਖਾਲਸਾ ਪੰਥ ਸਾਜਿਆ, ਖਾਲਸੇ ਪੰਥ ਦੇ ਸਾਜਣ ਦੀ ਗੱਲ ਨਹੀਂ ਦੱਸੀ ਕਿ ਪੰਥ अकाल पुरख दे हुक्म नाल महाराज कलगीधर ने साजिया ए नहीं दसिया
पंत मदत को चंडी जगाई
के किवें पंथ दे विच महाराज जी ने अपनी शक्ति भरी खुद शक्ति नू अकाल पुरख दी शक्ति नू महाराज कलगीधर ने नैणे दे टिले ते प्रगट कीता
चंडी पेट दए बेट लगाई
और अकाल पुरख दी उस शक्ति नू जागृत करके अपने पंथ ते विच उस शक्ति दा संचार करके अपने चारे पुत्र उस पंथ तो कुर्बान कर दिते अपना सर्वंस दान कर दिता
दी आपन भी चंडी चढ़ाई
और अखीर आप भी महाराज जी ने अपना आप अपने पंथ तो कुर्बान किया कलगीधर पातशाह ए नहीं दस्या इन्हां मलेच्छां ने उन्हां अंग्रेज अफसरां नूं ए जानकारी नहीं दित्ती
वो तुरकन सिर पई बुराई
ए सारी बुराई तुरकां दे सिर ते आ ना चाहे वह पंजवें पातशाह की शहीदी है चाहे वह नौवें पातशाह की शहादत है चाहे वह कलगीधर दे चारे बच्चियां की शहीदी है चाहे खुद कलगीधर जी का शरीर त्यागना वह भी तो तुरक ही आए सी ना सूबे सरहद की पट्टी पढ़ाए हुए गोलखां वर्गे ए सारी बुरियाई इन्हां तुरकां दे सिर ते सी इन्हां ने वधीकियां कीतियां ए जरवाणा पुण कीता इन्हां ने यह नहीं दस्या शाह आलम ने यह गल नहीं दसी उस नूं गलत तरीके दे नाल पंथ दे इतिहास की पेशकारी कीती
पंथ खातर गुर इति कमाई
के खालसे पंथ वास्ते कलगीधर जी ने किड्डी कमाई कीती किड्डा वड्डा महाराज जी का त्याग है किड्डा वड्डा बलिदान है महाराज गुरु कलगीधर जी का
सो दुष्ट ने नाए सुनाई
उस दुष्ट बादशाह ने नहीं सुनाई उन्हूं अंग्रेज नूं ओ गल्लां नहीं दसियां
दोहरा आपा पिए अपराध बिन शीर खोर गुरबाल
इन्हें मलेच्छा ने नहीं दसिया उन्हें अंग्रेजा नू जेड़े खालसे का इतिहास जानना चाहते से इन्हों ने नहीं दसिया कि जेड़े पाप तो रहत अपराध तो विहूणे निर्दोष जेड़े हाले दुध पीण वाले बच्चे सी उन्हां नूं इन्हां ने शहीद कीता नीहां च चिण के ए पाप नहीं दस्या भी असीं ए पाप करदे रहे हां साडे वडेरे औरंगे ने आ जुलम कीते आ इन्हां ते फिर ए पंथ ने राज कीता अपना फिर इन्हां अपना राज वखरा कायम कीता जदों इन्हां ने जुलम कीते अत्याचार कीते इन्हां ने जेड़े ओ पाप तो विहूणे अपापीए दा मतलब जिन्हां कोई सात साल ते नौ साल दे बच्चे की पाप कीता होना उन्होंने उन्हां दा की अपराध सी उन्हां शीर खोर गुरु के बालकां नूं
बेदोषे फड़ गल कटे कयो ना उन्हें हवाले
बेदोषे बच्चे ते बजुर्ग माई नूं पकड़ के उन्हां बच्चियां दे गल कट दिते गए ते माता नूं शहीद कर दिता गया ए पाप नहीं दस्या इन्हां जरवाणियां ने अपना अपना पाप लुकाउंदे और खालसे नूं ही उल्टा दोषी दसदे भी साडी बागी रईयत है उल्टा कहंदे भी ये साडी रईयत है साडे तों बागी होए ने जदों नादर अबदाली हमला करदे रहे ने इन्हां ने अपने ये करतूतां जिहड़ियां सन इन्हां ने कीतियां ओ नहीं दसियां
जो पई फिर बहादुर शाह गुर लियो रिझाई
किवें सतगुरु जी ने औरंगे दे राज दियां जड़ां पुट दित्तियां सी ते फिर वह किड्डे दयालू सन कि बहादुर शाह उन्हां दी शरण विच आया ते बहादुर शाह ने उन्हां नूं अपने ते प्रसन्न कर लिया उन्हूं फिर राज दे दिता एक बारी तां चला गया ना औरंगे दियां जड़ां जदों पुट्टियां गईयां ते किवें बहादुर शाह ने सतगुरां नूं रजाया प्रसन्न कीता
पातशाह कियो सब कला दिखाई
कलगीधर जी ने अपनी कला विखा के बहादुर शाह नूं हिंदुस्तान दा बादशाह बनाया उहदे विरोधी तारा आजम नूं मार के अपने तीर नाल इहने उह नहीं दस्या भी जिहड़ा साडा वडेरा बहादुर शाह सी उहनूं राजगुरु कलगीधर जी ने दिता दसवें पातशाह ने दिता
पेज बंदे को फिर खो लई
पर जदों बहादुर शाह भी बिगड़ गया जेड़ी गल ते उन्हूं बनाया सी बादशाह उहदे ते पूरा नहीं उतरिया पिछे सुनी है ना कथा आप जी ने सूरज प्रकाश विच ਮੁੱਕਰ ਗਿਆ। ਮਹਾਰਾਜ ਜੀ ਕਿਹਾ ਲਿਆ ਸੂਬਾ ਸਰਹੰਦ ਸਾਡੇ ਹਵਾਲੇ ਕਰ, ਜਿੰਨੇ ਜਿੰਨੇ ਵਧੀਕੀਆਂ ਕਰਨ ਵਾਲੇ ਨੇ ਸਾਰੇ ਹਵਾਲੇ ਕਰਦੇ ਸਾਡੇ। ਮੁੜ ਕੇ ਮੁੱਕਰ ਗਿਆ, ਕਹਿੰਦਾ ਜੀ ਮੈਂ ਨਵਾਂ ਨਵਾਂ ਬਾਦਸ਼ਾਹ ਬਣਿਆ। ਫਿਰ ਮਹਾਰਾਜ ਜੀ ਨੇ ਆਪਣੇ ਬੰਦੇ ਨੂੰ ਭੇਜਿਆ ਥਾਪੜਾ ਦੇ ਕੇ, ਫਿਰ ਆਪ ਲੈ ਲਏ ਖੋ ਲਿਓ। ਵਜੀਦੇ ਵਰਗੇ ਆ ਸਮਾਣੇ ਦੇ ਰਹਿਣ ਵਰੇ ਜਿਹੜੇ ਜਲਾਦ ਸਨ ਉਹ ਫਿਰ ਆਪ ਸੋਧ ਲਏ। ਗੁਰੂ ਸਾਹਿਬ ਨੇ ਆਪਣਾ ਬੰਦਾ ਭੇਜ ਕੇ
ਤਤ ਖਾਲਸੇ ਪੈਸੋ ਪਾ ਆਈ,
ਫਿਰ ਤਤ ਖਾਲਸੇ ਦੇ ਉੱਤੇ ਗੱਲ ਆਈ। ਤਤ ਖਾਲਸੇ ਨੂੰ ਰਾਜ ਭਾਗ ਪ੍ਰਾਪਤ ਹੋਇਆ।
ਦੋਹਰਾ ਕਹੀ ਨਾ ਗੱਲ ਵੋ ਗੁਰਨ ਕੀ, ਉਹ ਕਹੀ ਨਾ ਗੱਲ ਵੋ ਪੰਥ।
ਇਹਨੇ ਗੱਲ ਕੀ ਵੀ ਖਾਲਸੇ ਦੀ ਨਾ ਗੱਲ ਕਹੀ, ਨਾ ਤਾਂ ਪੰਥ ਬਾਰੇ ਦੱਸਿਆ ਵੀ ਇਹ ਪੰਥ ਕੀ ਹੈ, ਨਾ ਉਹਨੇ ਇਹ ਦੱਸਿਆ ਕਿ ਗੁਰੂ ਸਾਹਿਬਾਂ ਦੀ ਕੀ ਕਾਲਣਾ, ਅਸੀਂ ਕੀ ਕਰਦੇ ਰਹੇ ਹਾਂ ਕਰਤੂਤਾਂ, ਸਾਡੇ ਕੀ ਪਾਪ ਨੇ ਤੇ ਗੁਰੂ ਸਾਹਿਬ ਨੇ ਸਾਡੇ ਤੇ ਕਿੰਨੇ ਉਪਕਾਰ ਕੀਤੇ ਨੇ, ਇਹਨੇ ਉਹ ਵੀ ਨਹੀਂ ਦੱਸਿਆ। ਇਹਨੇ ਪੰਥ ਦੀ ਘਾਲਣਾ ਦੀ ਗੱਲ ਨਹੀਂ ਦੱਸੀ ਕਿ ਨਾਦਰ ਤੇ ਅਬਦਾਲੀ ਦਾ ਰਾਹ ਰੋਕਣ ਵਾਲਾ ਅਗਰ ਕੋਈ ਸੀ ਇਸ ਭਾਰਤ ਖੰਡ ਦੀ ਭੂਮੀ ਤੇ ਤਾਂ ਉਹ ਕੇਵਲ ਗੁਰੂ ਕਾ ਖਾਲਸਾ ਪੰਥ ਸੀ।
ਗਜ ਗਜ ਕਰੇ ਜਾਵੇ ਨਿਹਾਲੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ।
ਰਾਏ ਖੈਬਰ ਦਾ ਦਰਵਾਜ਼ਾ ਅਗਰ ਕਿਸੇ ਨੇ ਬੰਦ ਕੀਤਾ ਵੀ ਮੁੜ ਕੇ ਕੋਈ ਹਮਲਾਵਰ ਇੱਧਰ ਨਾ ਆ ਸਕੇ, ਤਾਂ ਉਸ ਦਰਵਾਜ਼ੇ ਨੂੰ ਬੰਦ ਕਰਨ ਵਾਲਾ ਵੀ ਗੁਰੂ ਕਾ ਖਾਲਸਾ ਪੰਥ ਆ ਉਹ ਨਹੀਂ ਦੱਸਿਆ। ਉਲਟਾ ਖਾਲਸੇ ਪੰਥ ਨੂੰ ਹੋਰ ਢੰਗ ਨਾਲ ਪੇਸ਼ ਕੀਤਾ ਗਿਆ। ਇਹੀ ਸਰਕਾਰਾਂ ਦੀਆਂ ਬਿਰਤੀਆਂ ਰਹੀਆਂ ਪੰਥ ਦੇ ਨਾਲ, ਕਦੇ ਇਹਨਾਂ ਨੂੰ ਜਰਾਇਮ ਪੇਸ਼ਾ ਕੌਮ ਦੱਸਿਆ ਗਿਆ, ਕਦੇ ਕੁਝ ਕਦੇ ਕੁਝ, ਪਰ ਖਾਲਸੇ ਦੀਆਂ ਕੁਰਬਾਨੀਆਂ ਤੇ ਖਾਲਸੇ ਦਾ ਇਤਿਹਾਸ ਉਹ ਆਪ ਬੋਲ ਬੋਲ ਕੇ ਪੂਰੇ ਵਿਸ਼ਵ ਭਰ ਨੂੰ ਦੱਸਦਾ ਕਿ ਖਾਲਸੇ ਦੀ ਮਹੱਤਤਾ ਕੀ ਹੈ, ਖਾਲਸੇ ਦਾ ਇਤਿਹਾਸ ਕੀ ਹੈ। ਪੰਥ ਦਾ ਅਕਿਰਤ ਘਣਤਾ ਤਾਂ ਹੈ ਹੀ ਆ ਭਾਰਤ ਵਰਸ਼ ਦੇ ਲੋਕਾਂ ਦੇ ਖੂਨ ਵਿੱਚ, ਉਹ ਰਹੇਗੀ, ਪਰ ਪੰਥ ਪਰਉਪਕਾਰ ਕਰਨ ਵਾਲਾ ਖਾਲਸਾ ਪਰਉਪਕਾਰੀ ਬਿਰਤੀ ਰੱਖਦਾ ਹੈ ਤੇ ਰੱਖਦਾ ਰਹੇਗਾ। ਫਰੀਦਾ ਬੁਰੇ ਦਾ ਭਲਾ ਕਰਦੀ, ਇਹ ਬਿਰਤੀ ਵੀ ਖਾਲਸੇ ਕੋਲ ਹੈ, ਪਰ ਜੇ ਕੋਈ ਜਰਵਾਣਾ ਬਣ ਕੇ ਚੜ ਕੇ ਆਵੇ ਤੇ ਉਹਨੂੰ ਰੋਕਣ ਦੀ ਬਿਰਤੀ ਵੀ ਹੈ। ਇਹਨੇ ਖਾਲਸੇ ਦੀ ਗੱਲ ਨਹੀਂ ਕਹੀ, ਕਹੀ ਨਾ ਗੱਲ ਵਹ ਗੁਰਨ ਕੀ, ਨਾ ਤਾਂ ਗੁਰੂ ਦੀ ਗੱਲ ਕਹੀ ਸਤਿਗੁਰਾਂ ਦੇ ਘਰ ਦੀ, ਨਾ ਕਹੀ ਗੁਰੂ ਕੇ ਪੰਥ ਦੀ।
ਕੁਲ ਤੇ ਬੀਤੇ ਬਰਸ ਬੋ ਪਾਤਸ਼ਾਹ ਉਹ ਗੁਰ ਸੰਤ,
ਕਿ ਕਿੰਨਾ ਸਮਾਂ, ਤਕਰੀਬਨ ਡੇਢ ਸਦੀ ਦੇ ਨੇੜੇ ਤੇੜੇ ਦਾ ਸਮਾਂ, ਥੋੜਾ ਸਮਾਂ ਨਹੀਂ ਹੁੰਦਾ, ਇਹਨਾਂ ਦੇ ਨਾਲ ਘੁਲਦਿਆਂ ਗੁਰੂ ਪਾਤਸ਼ਾਹ ਫਿਰ ਬਾਅਦ ਵਿੱਚ ਗੁਰੂ ਖਾਲਸਾ ਪੰਥ, ਉਹ ਘੁਲਦਿਆਂ ਜੰਗ ਯੁੱਧ ਕਰਦਿਆਂ ਕਿਵੇਂ ਉਹ ਸਮਾਂ ਬਤੀਤ ਹੋਇਆ, ਉਹ ਸਮਾਂ ਇਹਨਾਂ ਨੇ ਨਹੀਂ ਦੱਸਿਆ।
ਸੋਰਠਾ ਬੰਦ ਬੰਦ ਸਿੱਖਨ ਕਟਾਏ ਖੋਪਰੀ ਸਿਰੋਂ ਉਤਾਰ ਕੇ,
ਇਹਨੇ ਨਹੀਂ ਦੱਸਿਆ ਕਿ ਅਸੀਂ ਇਹਨਾਂ ਦੇ 80 ਸਾਲਾਂ ਤੋਂ ਵੀ ਉੱਪਰ 90 ਸਾਲ ਦੇ ਨੇੜੇ ਬਜ਼ੁਰਗ ਦੇ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ, ਇਹਨਾਂ ਉਹ ਨਹੀਂ ਦੱਸਿਆ ਵੀ 90 ਸਾਲ ਦਾ ਬਜ਼ੁਰਗ ਕੀ ਵਿਗਾੜਦਾ ਸੀ ਇਹਨਾਂ ਦਾ, ਉਹਦਾ ਨਿੱਕਾ ਨਿੱਕਾ ਬੰਦ ਬੰਦ ਕਰਕੇ ਸ਼ਹੀਦ ਕੀਤਾ, 25-26 ਸਾਲਾਂ ਦਾ ਜਵਾਨ ਜਿਹਨਾਂ ਦੇ ਖੋਪਰ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ, ਉਹ ਵੀ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ, ਇਹਨੇ ਉਹ ਨਹੀਂ ਦੱਸਿਆ। ਭਾਈ ਸਾਹਿਬ ਕਹਿੰਦੇ ਮੈਨੂੰ ਤਾਂ ਕਲਮ ਚੁੱਕਣੀ ਪਈ, ਮੈਂ ਦੱਸਾਂ ਆ ਆਇਆ ਸਾਡਾ ਪੰਥ, ਆ ਕੀ ਕਰਦੇ ਰਹੇ ਨੇ, ਅਸੀਂ ਆਪਣੇ ਸ਼ਹੀਦਾਂ ਦੀ ਕਥਾ ਆਪ ਲਿਖਣ ਦਾ ਪੁਰਨਾ ਕੀਤਾ। ਜਦੋਂ ਉਹਨਾਂ ਨੇ ਗਲਤ ਤਰੀਕੇ ਨਾਲ ਪੇਸ਼ਕਾਰੀ ਕੀਤੀ, ਨਹੀਂ ਦੱਸਿਆ, ਭਾਈ ਮਨੀ ਸਿੰਘ ਦੀ ਸ਼ਹੀਦੀ ਨਹੀਂ ਦੱਸੀ, ਭਾਈ ਤਾਰੂ ਸਿੰਘ ਦਾ ਸਿਰ ਤੋਂ ਲੱਥਦਾ ਖੋਪਰ ਨਹੀਂ ਦੱਸਿਆ,
ਪਿੰਡ ਪਿੰਡ ਸੂਲੀ ਗਡਾਏ ਹਾਰ ਗਏ ਜਿਮ ਮੁਗਲ ਬਲ।
ਜਿਵੇਂ ਪਿੰਡਾਂ ਦੇ ਵਿੱਚ ਸੂਲੀਆਂ ਗੱਡ ਕੇ ਉਹਨਾਂ ਸੂਲੀਆਂ ਦੇ ਉੱਤੇ ਢਿੱਡਾਂ ਭਰਨੇ ਸੁੱਟ ਸੁੱਟ ਕੇ ਜਵਾਨਾਂ ਨੂੰ ਸ਼ਹੀਦ ਕੀਤਾ, ਬੱਚਿਆਂ ਨੂੰ ਸ਼ਹੀਦ ਕੀਤਾ, ਜਿਗਰ ਦੇ ਨਿੱਕੇ ਨਿੱਕੇ ਟੋਟਿਆਂ ਦੇ ਗਲ ਵਿੱਚ ਹਾਰ ਪਾਏ ਗਏ ਮਾਤਾਵਾਂ ਦੇ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਬੱਚਾ ਉਗਾ ਚੁੱਕ ਕੇ ਮਾਰਦੇ ਤੇ ਨੇਜੇ ਨਾਲ ਪਰੋ ਕੇ ਰੱਖ ਦਿੰਦੇ ਸੀ ਮੀਰ ਮੰਨੂ ਵਰਗੇ। ਇਹਨੇ ਉਹ ਨਹੀਂ ਦੱਸੀ ਗੱਲ ਉਹਨਾਂ ਨੂੰ ਕਿ ਕਿਵੇਂ ਖੰਨੀ ਖੰਨੀ ਤੇ ਗੁਜ਼ਾਰਾ ਕੀਤਾ, ਪੰਥ ਦੀਆਂ ਉਹ ਕੁਰਬਾਨੀਆਂ ਉਹ ਨਹੀਂ ਇਹਨਾਂ ਨੇ ਦੱਸੀਆਂ ਕਿ ਅਸੀਂ ਇਹਨਾਂ ਤੇ ਆਹ ਵਧੀਕੀਆਂ ਕਰਦੇ ਰਹੇ ਹਾਂ ਤੇ ਉਲਟਾ ਕਹਿੰਦੇ ਨੇ ਸਾਡੇ ਤੋਂ ਬਾਗੀ ਹੋਏ ਨੇ। ਇਹ ਤਾਂ ਬਾਗੀ ਹੋਏ ਨੇ ਜਦੋਂ ਨਾਦਰ ਅਬਦਾਲੀ ਆਉਂਦਾ ਸੀ। ਭਾਈ ਸਾਹਿਬ ਨੂੰ ਇਸ ਗੱਲ ਦਾ ਬੜਾ ਗੁੱਸਾ ਲੱਗਾ, ਜਦੋਂ ਸਾਡਾ ਇਤਿਹਾਸ ਕਿਸੇ ਗਲਤ ਤਰੀਕੇ ਨਾਲ ਉਹ ਵੀ ਬਾਹਰ ਦੇ ਜਿਹੜੇ ਲੋਕ ਨੇ ਉਹਨਾਂ ਅੱਗੇ ਪੇਸ਼ ਕੀਤਾ ਜਾਏ ਤੇ ਫਿਰ ਵਾਜਬ ਸੀ ਭਾਈ ਰਤਨ ਸਿੰਘ ਜੀ ਵਰਗਿਆਂ ਨੂੰ ਗੁੱਸਾ ਕਰਨਾ। ਉਹ ਕਹਿੰਦੇ ਮੈਨੂੰ ਇਸ ਗੱਲ ਦਾ ਰੋਸ ਆਇਆ,
ਚੋਪਈ ਔਰ ਨਾਦਰ ਗੱਲ ਸਭੀ ਨਾ ਕਹੀ।
ਜਿਹੜਾ ਨਾਦਰ ਦੀ ਸਾਰੀ ਗੱਲ ਨਹੀਂ ਕਹੀ ਵੀ ਨਾਦਰ ਕਿਵੇਂ ਇਹਨਾਂ ਦਾ ਜਵਾਈ ਬਣਦਾ ਸੀ, ਆ ਕੇ ਕਿਵੇਂ ਆ ਕੇ ਇਹਨਾਂ ਦੀਆਂ ਬਹੁ ਬੇਟੀਆਂ ਚੁੱਕ ਕੇ ਲਿਜਾਂਦਾ ਸੀ, ਉਹ ਨਹੀਂ ਕਿਹਾ।
ਦਿੱਲੀ ਲੁੱਟੀ ਜਿਹਨੇ ਕਤਲ ਕਰੀ।
ਉਹ ਨਾਦਰ ਜਿਹੜਾ ਦਿੱਲੀ ਆਇਆ ਤੇ ਇੰਨੀ ਲੁੱਟ ਮਾਰੀ ਉਹਨੇ, ਇੱਕ ਦਿਨ ਚ ਦਿੱਲੀ ਚ 70,000 ਬੰਦੇ ਇਸਤਰੀਆਂ ਕਤਲ ਕਰ ਦਿੱਤੇ ਨਾਦਰ ਨੇ। ਉਸ ਨਾਦਰ ਨੂੰ ਕੌਣ ਰੋਕਦਾ ਸੀ, ਉਸ ਨਾਦਰ ਦੇ ਦੰਦ ਖੱਟੇ ਕੌਣ ਕਰਦਾ ਸੀ? ਖਾਲਸਾ ਪੰਥ ਕਰਦਾ ਸੀ, ਜਿਹਨੂੰ ਕੋਈ ਨਹੀਂ ਸੀ ਰੋਕ ਸਕਦਾ। ਇਹ ਤਾਂ ਸਗੋਂ ਚੜਾ ਕੇ ਲਿਆਉਂਦੇ ਸੀ ਨਜੀਬ ਦੌਲੇ ਵਰਗੇ, ਇਹ ਤਾਂ ਆਪ ਕਹਿੰਦੇ ਸੀ ਵੀ ਆਓ ਤੁਸੀਂ। ਉਸ ਨਾਦਰ ਨੂੰ ਰੋਕਣ ਵਾਲਾ ਕੌਣ ਸੀ? ਖਾਲਸਾ ਸੀ ਨਾ। ਹਿੰਦੁਸਤਾਨ ਦੀਆਂ 60,000 ਬਹੁ ਬੇਟੀਆਂ ਜਦੋਂ ਲੈ ਕੇ ਜਾਂਦਾ, ਖਾਲਸਾ ਛੁਡਾ ਕੇ ਲਿਆਉਂਦਾ? ਇਹ ਗੱਲ ਨਹੀਂ ਕਹੀ। ਫਿਰ ਉਹ ਨਾਦਰ ਨੂੰ ਪੁੱਛਣਾ ਪਿਆ ਵੀ ਇਹ ਕੌਣ ਨੇ ਜਿਹੜੇ ਮੈਂ ਹਿੰਦੁਸਤਾਨ ਨੂੰ ਲੁੱਟਦਾ, ਇਹ ਪੰਜਾਬ ਵੱਲ ਜਦੋਂ ਮੈਂ ਜਾਂਦਾ ਇਹ ਮੈਨੂੰ ਲੁੱਟਣਾ ਸ਼ੁਰੂ ਕਰ ਦਿੰਦੇ, ਹੈ ਕੌਣ? ਬਾਦਸ਼ਾਹ ਨੇ ਨਾ ਕਹਿੰਦਾ ਵੀ ਮੈਂ ਦੱਸ ਨਹੀਂ ਸਕਦਾ, ਵੀ ਮੈਂ ਤੈਨੂੰ ਭੰਡ ਬਣਾ ਕੇ ਨਾ ਨਾਟਕ ਬਣਾ ਕੇ ਵਿਖਾ ਦਿੰਦਾ ਵੀ ਭੰਡ ਆਉਣਗੇ, ਉਹ ਨਕਲ ਰਚਣਗੇ ਇਹਨਾਂ ਦੀ। ਜਦੋਂ ਨਕਲਾਂ ਰਚੀਆਂ ਸਿੰਘਾਂ ਦੇ ਜਿਹੋ ਜਿਹੇ ਸਰੂਪ ਸੀ ਉਹ ਨਾਟਕਕਾਰਾਂ ਨੂੰ ਪਤਾ ਹੁੰਦਾ, ਉਦਾਂ ਦੇ ਉਹਨਾਂ ਨੇ ਰੂਪ ਬਣਾਏ ਤੇ ਜਿਹੋ ਜਿਹੀ ਦਸ਼ਾ ਵਿੱਚ ਸਨ, ਘੋੜਿਆਂ ਦੀਆਂ ਕਾਠੀਆਂ ਤੇ ਰਹਿਣਾ ਉਹ ਵਿਖਾ ਕੇ, ਤੇ ਦੂਜੇ ਪਾਸੇ ਤੁਰਕਾਂ ਦੀ ਫੌਜ ਬਣਾਈ। ਉਹ ਜਿਹੜੇ ਨਕਲੀ ਬਣਾਏ ਹੋਏ ਸੀ ਨਾ ਨਾਟਕ ਵਾਲੇ, ਉਹਨਾਂ ਨੇ ਜਿਹੜੇ ਅਸਲੀ ਤੁਰਕ ਸਨ ਉਹਨਾਂ ਵਿੱਚੋਂ ਵੀ ਕਈ ਝਟਕਾ ਦਿੱਤੇ, ਨਕਲੀਆਂ ਨਹੀਂ। ਨਾਦਰ ਕਹਿੰਦਾ ਜੇ ਨਕਲੀ ਖਾਲਸੇ ਬਣੇ ਸੀ ਉਹਨਾਂ ਨੇ ਵੱਡੇ ਤੁਰਕ ਮਾਰ ਦਿੱਤੇ ਨੇ, ਉਹ ਅਸਲੀ ਕਿਹੋ ਜਿਹੇ ਹੋਣਗੇ? ਉਹ ਇੱਕ ਪੰਡਿਤ ਦੇ ਨਾ ਪੈਰ ਦੇ ਉੱਤੇ ਕਿਸੇ ਸੱਪ ਨੇ ਡੰਗ, ਉਹਦੇ ਪੈਰ ਦੇ ਉੱਤੇ ਨਾ ਗੰਦਗੀ ਲੱਗ ਗਈ। ਉਹ ਇਸ਼ਨਾਨ ਪਾਣੀ ਤਾਂ ਉਹਨੇ ਕੀਤਾ, ਮਨ ਚ ਵਹਿਮ ਆ ਗਿਆ ਵੀ ਮੇਰਾ ਪੈਰ ਪਵਿੱਤਰ ਹੋ ਗਿਆ। ਸ਼ੇਸ਼ਨਾਗ ਕੋਲ ਗਿਆ, ਸ਼ੇਸ਼ਨਾਗ ਨੂੰ ਕਹਿੰਦਾ ਨਾਗਦੇਵ ਆ ਮੇਰੇ ਪੈਰ ਤੇ ਮਾੜੀ ਜਿਹੀ ਫੂਕ ਮਾਰ ਤੇ ਮੇਰਾ ਪੈਰ ਪਵਿੱਤਰ ਹੋ ਜਾ। ਉਹ ਆਖੇ ਪੰਡਿਤ ਜੀ ਬਹਿ ਜਾਓ ਕੋਈ ਗੱਲ ਨੀ, ਵੀ ਮਾਰ ਦਿੰਦੇ ਆ ਫੂਕ, ਵੀ ਮੈਂ ਮੇਰੇ ਕੋਲੋਂ ਕਾਹਨੂੰ ਮਰਵਾਣੀ ਹੈ। ਉਹਨੇ ਕਿਹਾ ਵੀ ਆਪਣੀਆਂ ਨਾਗਾਂ ਦੀਆਂ 1,000 ਜਾਤੀਆਂ ਮੁੱਖ ਨੇ ਜਿਹੜੀਆਂ ਅਸਲੀ ਨੇ, ਅਸਲੀ ਨਾਗਾਂ ਦੀਆਂ ਜਾਤੀਆਂ 1,000 ਨੇ, ਜਿਹੜੀਆਂ ਨਕਲੀ ਨੇ ਨਾ 1,000 ਨਕਲੀ ਨੇ, ਅਸਲ ਦੀ ਨਕਲ ਵੀ ਹੁੰਦੀ ਹੈ, ਉਹਨਾਂ ਨਕਲੀਆਂ ਦੇ ਵਿੱਚੋਂ ਕੱਲ ਇੱਕ ਬੱਚਾ ਜੰਮਿਆ ਭਜੰਗੀ ਸੱਪ ਨਕਲੀਆਂ ਦੇ ਵਿੱਚੋਂ, ਉਹ ਲੈ ਕੇ ਆ ਤੇ ਉਹਦੇ ਕੋਲੋਂ ਪੰਡਿਤ ਜੀ ਦੇ ਪੈਰ ਤੇ ਫੂਕ ਮਰਵਾਈਏ। ਪੰਡਿਤ ਵੇਖ ਕੇ ਆਖੇ ਵੀ ਕਹਿੰਦਾ ਮਹਾਰਾਜ ਮੈਂ ਤੁਹਾਡੇ ਕੋਲੋਂ ਫੂਕ ਮਰਵਾਉਣੀ ਹੈ ਪੈਰ ਪਵਿੱਤਰ ਕਰਨ ਨੂੰ, ਤੇ ਤੁਸੀਂ ਉਹ ਜਿਹੜਾ ਨਕਲੀ ਤੇ ਫਿਰ ਜਿਹੜਾ ਕੱਲ ਪਰਸੋਂ ਜੰਮਿਆ ਬੱਚਾ ਭਜੰਗੀ ਉਹਦੇ ਨੂੰ ਬੁਲਾ ਕੇ ਮੇਰੇ ਪੈਰ ਤੇ ਫੂਕ ਮਰਵਾਉਣੀ, ਉਹਦੇ ਨਾਲ ਮੇਰਾ ਕੀ ਬਣਨਾ? ਉਹ ਕਹਿੰਦਾ ਵੀ ਫਿਕਰ ਨਾ ਕਰ, ਜੇ ਉਹਦੇ ਨਾਲ ਗੱਲ ਨਾ ਬਣੀ ਫਿਰ ਮੈਂ ਤਾਂ ਬੈਠਾ ਹੀ ਹਾਂ। ਉਹ ਨਕਲੀ ਜਿਹੜਾ ਬੱਚਾ ਜੰਮਿਆ ਸੀ ਕੁਝ ਦਿਨ ਪਹਿਲਾਂ ਹੀ, ਉਹ ਲਿਆਂਦਾ ਤੇ ਉਹਨੂੰ ਕਿਹਾ ਭਜੰਗੀਆ, ਭਜੰਗੀ ਸੱਪ ਨੂੰ ਹੀ ਕਹਿੰਦੇ ਆ ਨਾ, ਛੋਟੇ ਨੂੰ ਸਪੋਲੀਏ ਨੂੰ, ਆ ਫੂਕ ਮਾਰ। ਉਹਨੇ ਫੂਕ ਮਾਰੀ ਤੇ ਪੰਡਿਤ ਦੀ ਚੂਲੇ ਤੱਕ ਲਾਤੀ ਬੜਾ ਦਿੱਤੀ, ਸਾੜ ਦਿੱਤੀ। ਪੰਡਿਤ ਕਹੇ ਮਹਾਰਾਜ ਵੀ ਆ ਕੀ? ਉਹ ਕਹਿੰਦਾ ਹਲੇ ਤੇ ਤੂੰ ਮੈਨੂੰ ਕਹਿੰਦਾ ਸੀ ਫੂਕ ਮਾਰਨ ਨੂੰ, ਇਹ ਤਾਂ ਨਕਲੀ ਕੁੱਲਾਂ ਵਿੱਚੋਂ ਹਲੇ ਕੁਝ ਦਿਨ ਪਹਿਲਾਂ ਜੰਮਿਆ ਬੱਚਾ, ਨਾਦਰ ਆਖੇ ਵੀ ਜਿਹੜੇ ਨਕਲੀ ਨਾਟਕ ਰਚਣ ਵਾਲੇ ਨੇ ਇਹਨਾਂ ਮਾਰ ਦਿੱਤੇ ਤੁਰਕ, ਕੁਝ ਨਕਲ ਕਰਦਿਆਂ ਕਰਦਿਆਂ ਇੰਨਾ ਵਿੱਚ ਜ਼ਿਆਦਾ ਖੁੱਭ ਗਏ ਵੀ ਉਹ ਜਿਹੜੇ ਅਸਲੀ ਨੇ ਉਹ ਕਿਹੋ ਜਿਹੇ ਹੋਣਗੇ। ਕਹਿੰਦਾ ਉਹ ਦਿਨ ਦੂਰ ਨਹੀਂ ਜਦੋਂ ਇਹ ਰਾਜੇ ਹੋਣਗੇ, ਨਾਦਰ ਕਹਿ ਕੇ ਗਿਆ ਸੀ। ਇਹ ਖਾਲਸੇ ਦੀ ਸੂਰਬੀਰਤਾ ਨੇ ਕਹਾਈ ਨਾਦਰ ਦੇ ਮੂੰਹੋਂ ਗੱਲ। ਕਹਿੰਦੇ ਉਹ ਗੱਲ ਨਹੀਂ ਦੱਸੀ ਇਹਨੇ ਬਾਦਸ਼ਾਹ ਨੇ ਕਿ ਕਿਵੇਂ ਨਾਦਰ ਦੇ ਦੰਦ ਖੱਟੇ ਕੀਤੇ।
ਉਸ ਕੋਪੀ ਸਿੰਘ ਲੁੱਟਤੇ ਰਾਏ,
ਜਿਹੜਾ ਨਾਦਰ ਦਿੱਲੀ ਆ ਕੇ ਲੁੱਟਦਾ ਸੀ ਉਹਨੂੰ ਖਾਲਸਾ ਲੁੱਟਦਾ ਸੀ।
ਕਾਬਲ ਕੰਧਾਰ ਦੇਰਾ ਲੁੱਟ ਖਾਏ,
ਔਰ ਕਾਬਲ ਕੰਧਾਰ ਤੱਕ ਉਹਨੂੰ ਛੱਡ ਕੇ ਆਉਂਦੇ ਸੀ, ਜਿੱਧਰੋਂ ਆਉਂਦਾ ਸੀ ਉੱਥੇ ਤੱਕ ਸਿੰਘ ਜਾਂਦੇ ਪਿੱਛੇ ਪਿੱਛੇ, ਉੱਥੇ ਤੱਕ ਲੁੱਟਦੇ ਲੁੱਟਦੇ ਉੱਥੇ ਤੱਕ ਉਹਦੇ ਨਾਲ ਲੜਦੇ ਸਨ।
ਫਿਰ ਅਹਿਮਦ ਸ਼ਾਹ ਲਾਹੌਰ ਮਲ ਬਏ,
ਫਿਰ ਨਾਦਰ ਮਰਿਆ ਤੇ ਉਹਦੇ ਤੋਂ ਬਾਅਦ ਅਬਦਾਲੀ, ਅਹਿਮਦ ਸ਼ਾਹ ਅਬਦਾਲੀ ਦੁਰਾਨੀ ਵੀ ਇਹਨੂੰ ਕਹਿੰਦੇ ਸੀ, ਇਹ ਚੱਲ ਕੇ ਫਿਰ ਆਇਆ, ਇਹਨੇ ਲਾਹੌਰ ਤੇ ਕਬਜ਼ਾ ਕੀਤਾ।
ਦਿੱਲੀ ਆਗਰੇ ਸਭ ਮਲ ਲਏ,
ਇਹਨੇ ਦਿੱਲੀ ਆਗਰੇ ਤੱਕ ਸਾਰਾ ਇਲਾਕਾ ਮਲ ਲਿਆ।
ਸੋ ਸਿੰਘਨ ਨੇ ਦਿਓ ਨਿਕਾਰ,
ਉਸ ਅਬਦਾਲੀ ਨੂੰ ਮਥੁਰਾ ਆਗਰਾ ਤੱਕ ਕਿਸੇ ਨੇ ਨਹੀਂ ਰੋਕਿਆ। ਉਸ ਅਬਦਾਲੀ ਨੂੰ ਵੀ ਜੇ ਪੰਜਾਬ ਚੋਂ ਇਧਰੋਂ ਜਦੋਂ ਲੰਘ ਕੇ ਤੇ ਇੱਥੋਂ ਹੀ ਜਾਣਾ ਪੈਂਦਾ ਸੀ, ਰਸਤਾ ਹੀ ਇਹ ਸੀ, ਇੱਥੋਂ ਜਦੋਂ ਜਾਂਦਾ ਤੇ ਖਾਲਸਾ ਨੂੰ ਛੱਡ ਕੇ ਆਉਂਦਾ ਕੰਧਾਰ ਤਾਂ ਇਹ ਵੀ ਮੁੜ ਕੇ ਨਾ ਪਰਤੀ, ਉਹ ਵੀ ਮਲੇਛ ਇਹੋ ਜਿਹਾ ਸੀ, ਫਿਰ ਆ ਜਾਂਦਾ ਸੀ। ਕਈ ਹਮਲੇ ਕੀਤੇ, 8 ਤੋਂ ਵੱਧ ਹਮਲੇ ਕੀਤੇ, ਇਕੱਲੇ ਅਬਦਾਲੀ ਨਹੀਂ। ਹਾਂਜੀ,
ਲਏ ਸਿੰਘਨ ਉਸ ਸੂਬੇ ਮਾਰ,
ਕਹਿੰਦੇ ਉਹਦੇ ਜਿਹੜੇ ਵੱਡੇ ਵੱਡੇ ਸੂਬੇਦਾਰ ਸਨ ਅਬਦਾਲੀ ਦੇ, ਉਹ ਖਾਲਸੇ ਦੇ ਸਿੰਘਾਂ ਨੇ ਮਾਰ ਲਏ।
ਦੋਹਰਾ ਜਿਵੇਂ ਉਸ ਪੁੱਤਰ ਤਮੂਰ ਕੋ ਲੰਘਾਇਓ ਮੁਰਦਨ ਕੈਰਾ,
ਕਹਿੰਦੇ ਫਿਰ ਅਬਦਾਲੀ ਮਰਿਆ ਤੇ ਉਹਦਾ ਪੁੱਤਰ ਤਮੂਰ ਆ ਕੇ ਹਮਲੇ ਕਰਨ ਲੱਗ ਪਿਆ ਅਬਦਾਲੀ ਦਾ। ਫਿਰ ਉਸ ਤੈਮੂਰ ਨੂੰ ਕਿਵੇਂ ਮੁਰਦਿਆਂ ਦੇ ਰਾਹ ਭੇਜਿਆ, ਉਹ ਵੀ ਉਹ ਇੰਨਾ ਹਮਲੇ ਤਾਂ ਉਹਨੇ ਕੀਤੇ ਪਰ ਇੰਨੇ ਪ੍ਰਬਲ ਹਮਲੇ ਨਹੀਂ ਸੀ ਉਹਦੇ, ਖਾਲਸੇ ਨੇ ਉਹਦੀ ਚੱਲਣ ਨਹੀਂ ਦਿੱਤੀ।
ਗਏ ਤਲਾਕ ਨਿਕਾਰ ਕੇ ਹਮ ਔਲਾਦ ਆਵੇ ਇਤਨਾ,
ਜਿਹੜਾ ਤੈਮੂਰ ਸੀ ਨਾ ਅਬਦਾਲੀ ਦਾ ਲੜਕਾ, ਉਹਨੇ ਫਿਰ ਜਦੋਂ ਗਿਆ ਨਾ ਖਾਲਸੇ ਦੇ ਗਡਾਢੇ ਹੱਥ ਵੇਖ ਕੇ ਤੇ ਜਾਂਦਾ ਜਾਂਦਾ ਕਹਿੰਦਾ ਅੱਜ ਤੋਂ ਬਾਅਦ ਮੈਂ ਹਿੰਦੁਸਤਾਨ ਨੂੰ ਤਲਾਕ ਦੇ ਚੱਲਿਆ, ਮੇਰੇ ਤੋਂ ਬਾਅਦ ਮੇਰੇ ਬੱਚੇ ਵੀ ਇੱਧਰ ਨਹੀਂ ਹੋਣਗੇ। ਹੁਣ ਇਹੋ ਜਿਹੇ ਦੰਦ ਖੱਟੇ ਕੀਤੇ ਖਾਲਸੇ ਨੇ ਤੈਮੂਰ ਦੇ।
ਚੋਪਈ ਫਿਰ ਪੋਤਰੇ ਉਸਕੇ ਆਏ,
ਫਿਰ ਜਿਹੜਾ ਅਬਦਾਲੀ ਦਾ ਅੱਗੇ ਪੋਤਰਾ ਸੀ ਜਮਾਨ ਖਾਂ ਵਗੈਰਾ, ਉਹਨਾਂ ਨੇ ਵੀ ਆ ਕੇ ਯਤਨ ਕੀਤਾ, ਹਮਲਾ ਕੀਤਾ।
ਸੋ ਖਾਲਸੇ ਮਾਰ ਹਟਾਏ,
ਉਹਨੂੰ ਵੀ ਖਾਲਸੇ ਨੇ ਮਾਰ ਕੇ ਹਟਾ ਦਿੱਤਾ, ਮੋੜ ਦਿੱਤਾ, ਉਹਦੇ ਵੀ ਫਿਰ ਪੰਜਾਬ ਤੋਂ ਅੱਗੇ ਪੈਰ ਨਹੀਂ ਜਾਣ ਦਿੱਤੇ।
ਪੰਥ ਆਦਿ ਤੈ ਘੁਲ ਤੇ ਆਇਓ,
ਤਾਂ ਪੰਥ ਤਾਂ ਮੁੱਢ ਤੋਂ ਘੁਲਦਾ ਆਇਆ, ਜਿਹੜੇ ਹਿੰਦੁਸਤਾਨ ਤੇ ਹਮਲਾਵਰ ਹੋ ਕੇ ਇਧਰੋਂ ਹੀ ਆਉਂਦੇ ਸੀ ਨਾ ਤੇ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਕੇ ਵਾਪਸ ਭੇਜਣ ਵਾਲਾ ਪੰਥ ਸੀ, ਖਾਲਸਾ ਪੰਥ ਸੀ, ਇਹਨਾਂ ਨੇ ਉਹ ਨਹੀਂ ਦੱਸਿਆ ਬਾਦਸ਼ਾਹ ਨੇ ਵੀ ਇਹ ਪੰਥ ਕਿਵੇਂ ਘੁਲਦਾ ਆਇਆ ਮੁੱਢ ਤੋਂ। ਇਹ ਤਾਂ ਸਗੋਂ ਇਹ ਨਹੀਂ ਵੀ ਉਹ ਆਏ ਤੇ ਪੰਥ ਨੇ ਫਾਇਦਾ ਉਠਾਇਆ, ਸਗੋਂ ਪੰਥ ਉਹਨੂੰ ਰੋਕਦਾ ਰਿਹਾ ਨਾਦਰ ਤੇ ਅਬਦਾਲੀ ਨੂੰ, ਉਹਨਾਂ ਦੇ ਰਾਹ ਰੋਕਣ ਵਾਲਾ ਕੋਈ ਰਾਹ ਰੋਕਣ ਵਾਲਾ ਹੀ ਨਹੀਂ ਸੀ, ਦਿੱਲੀ ਤਾਂ ਹੀ ਸਿੱਧਾ ਆਉਂਦਾ ਸੀ ਅਬਦਾਲੀ, ਦਿੱਲੀ ਤਾਂ ਹੀ ਰਾਹ ਖਾਲੀ ਹੋ ਜਾਂਦੇ ਸੀ ਉਹਦੇ ਵਾਸਤੇ। ਮਜਾਲ ਹੈ ਵੀ ਕੋਈ ਅੱਗੇ ਕੋਈ ਰੋਕੇ, ਇਹ ਤਾਂ ਖਾਲਸਾ ਹੀ ਸੀ ਮੁੜ ਕੇ ਰੋਕਣ ਵਾਲਾ, ਜਦੋਂ ਉਹਨੇ ਵਾਪਸ ਜਾਣਾ ਖਾਲਸੇ ਨੇ ਕਹਿਣਾ ਵੀ ਹਿੰਦੁਸਤਾਨ ਦੀ ਦੌਲਤ ਦੂਜੇ ਦੇਸ਼ ਨੂੰ ਲੁੱਟ ਕੇ ਲੈ ਕੇ ਚੱਲਿਆ, ਇਹ ਭਾਰਤ ਖੰਡ ਦੀ ਹੈ ਤੇ ਇੱਥੇ ਹੀ ਰਹੇਗੀ, ਖੋਹ ਲੈਣਾ ਉਹਦੇ ਕੋਲੋਂ। ਤੋਂ ਇਸ ਪ੍ਰਕਾਰ ਨਾਲ ਕਹਿੰਦੇ ਖਾਲਸੇ ਪੰਥ ਦਾ ਜਿਹੜਾ ਇਹ ਕਮਾਈ ਸੀ, ਖਾਲਸੇ ਪੰਥ ਦੀ ਜਿਹੜੀ ਇਹ ਘਾਲਣਾ ਸੀ, ਉਸ ਦੁਸ਼ਟ ਨੇ ਨਹੀਂ ਦੱਸੀ।
ਦੁਸ਼ਟ ਪਾਤਸ਼ਾਹ ਰਈਅਤ ਸੁਣਾਇਓ,
ਸਗੋਂ ਇਹ ਦੁਸ਼ਟ ਬਾਦਸ਼ਾਹ ਇਹੋ ਜਿਹੇ ਖਾਲਸੇ ਨੂੰ ਰਈਅਤ ਦੱਸਦਾ, ਕਹਿੰਦਾ ਇਹ ਸਾਡੀ ਰਈਅਤ ਹੈ, ਇਹ ਰਈਅਤ ਨਹੀਂ, ਇਹ ਖਾਲਸਾ ਖੁਦ ਮਾਲਕ ਹੈ।
ਦੋਹਰਾ ਦੁਸ਼ਟ ਦੁਸ਼ਟਾਈ ਨੈ ਤਜੇ ਜਿਮ ਸਰਪ ਤਜੇ ਬਿਖਨਾਏ।
ਭਾਈ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ, ਉਹ ਕਹਿੰਦੇ ਜਿਹੜਾ ਬੰਦਾ ਦੁਸ਼ਟ ਹੁੰਦਾ ਨਾ, ਦੁਸ਼ਟ ਉਹ ਆਪਣੀ ਦੁਸ਼ਟਤਾ ਹੀ ਨਹੀਂ ਛੱਡਦਾ। ਪੁੱਛਿਆ ਜੀ ਕਿਵੇਂ ਨਹੀਂ ਛੱਡਦਾ, ਕਹਿੰਦੇ ਜਿਵੇਂ ਸੱਪ ਆਪਣਾ ਜ਼ਹਿਰ ਨਹੀਂ ਛੱਡਦਾ। ਸੱਪ ਨੂੰ ਦੁੱਧ ਪਿਆਓ, ਉਹ ਜ਼ਹਿਰ ਫਿਰ ਵੀ ਨਹੀਂ ਛੱਡਦਾ। ਸੱਪੈ ਦੁੱਧ ਪਿਆਲੀਐ ਵਿਹੋ ਮੁੱਖੋਂ ਸੁੱਟੈ। ਸੱਪ ਨੂੰ ਦੁੱਧ ਪਿਆਓ ਨੇ ਫਿਰ ਮੁੜ ਕੇ ਜ਼ਹਿਰ ਹੀ ਸੁੱਟਣਾ। ਈਵਨ ਇੱਥੋਂ ਤੱਕ ਵੀ ਦੁੱਧ ਪਿਆਉਣ ਵਾਲੇ ਨੂੰ ਹੀ ਡੰਗ ਲੈਂਦਾ, ਡਸ ਲੈਂਦਾ। ਕਹਿੰਦੇ ਦੁਸ਼ਟ ਸਨ, ਪੰਥ ਨੇ ਇਹਨਾਂ ਤੇ ਕਿਰਪਾ ਕੀਤੀ, ਇਹਨਾਂ ਨੇ ਪੰਥ ਦੇ ਅਹਿਸਾਨ ਤਾਂ ਕੀ ਮੰਨਣੇ ਸੀ, ਉਲਟਾ ਪੰਥ ਨੂੰ ਇਹਨਾਂ ਨੇ ਡੱਸਣਾ ਸ਼ੁਰੂ ਕੀਤਾ। ਕਹਿੰਦੇ ਜਿਹੜਾ ਦੁਸ਼ਟ ਹੁੰਦਾ ਨਾ, ਉਹ ਦੁਸ਼ਟ ਦੁਸ਼ਟਤਾ ਹੀ ਨਹੀਂ ਛੱਡਦਾ, ਜਿਵੇਂ ਸੱਪ ਜ਼ਹਿਰ ਨਹੀਂ ਛੱਡਦਾ।
ਅਕਸਰ ਦੁੱਧ ਪਿਲਾਈਏ ਡੰਗ ਮਾਰਨ ਤੇ ਨਾ ਟਲਾਏ।
ਕਹਿੰਦੇ ਦੁੱਧ ਨੂੰ ਅਕਸਰ ਦੁੱਧ ਪਿਆਇਆ, ਸੱਪ ਨੂੰ ਅਕਸਰ ਦੁੱਧ ਪਿਆਇਆ ਜਾਂਦਾ, ਪਰ ਉਹ ਫਿਰ ਵੀ ਡੰਗ ਮਾਰਨ ਤੋਂ ਨਹੀਂ ਟਲਦਾ, ਜਦੋਂ ਮੌਕਾ ਮਿਲਦਾ ਡੰਗ ਲੈਂਦਾ। ਕਹਿੰਦੇ ਏਦਾਂ ਦੁਸ਼ਟ ਬੰਦਿਆਂ ਦੀ ਬਿਰਤੀ ਹੁੰਦੀ ਆ, ਉਹ ਪਰਉਪਕਾਰ ਨੂੰ ਨਹੀਂ ਮੰਨਦੇ, ਉਹ ਪਰਉਪਕਾਰ ਕਰਨ ਵਾਲਿਆਂ ਨੂੰ ਵੀ ਡੰਗਦੇ ਹਨ।
ਚੋ ਪਈ ਕਉ ਨ ਕਈ ਉਨ ਸਾਚੀ ਬਾਤ।
ਇੱਕ ਵੀ ਸੱਚੀ ਗੱਲ ਨਹੀਂ ਦੱਸੀ ਸਰ ਡੇਵਿਡ ਆਕਟਰ ਲੋਨੀ ਨੂੰ, ਇੱਕ ਵੀ ਸੱਚੀ ਗੱਲ ਨਹੀਂ ਕਹੀ, ਸਭ ਫਰੇਬ ਬਣਾ ਕੇ ਝੂਠ ਬੋਲਿਆ।
ਝੂਠ ਕਹਿਓ ਉਨ ਸਮਝ ਸੁਕਾਤ।
ਉਹਨੇ ਵੇਖਿਆ ਵੀ ਇਹ ਘਾਤ ਦਾ ਵੇਲਾ, ਚੋਟ ਮਾਰਨ ਦਾ ਵੇਲਾ, ਕਿਉਂਕਿ ਅੰਗਰੇਜ਼ ਉਦੋਂ ਪ੍ਰਬਲ ਹੋ ਰਹੇ ਸੀ, ਉਹਨੂੰ ਪਤਾ ਸੀ ਵੀ ਇਹ ਹੁਣ ਆਉਣ ਵਾਲੇ ਸਮੇਂ ਚ ਬਲੀ ਹੋਣਗੇ, ਪੰਜਾਬ ਵੱਲ ਵਧਣਗੇ। ਉਹਨੇ ਘਾਤ ਦਾ ਵੇਲਾ ਜਾਣ ਕੇ ਵੀ ਹੁਣ ਇਹ ਸੱਟ ਮਾਰਨ ਦਾ ਟਾਈਮ ਹੈ, ਉਹਨੇ ਝੂਠ ਬੋਲ ਕੇ ਏਦਾਂ ਦੀ ਸੱਟ ਮਾਰੀ, ਪੰਥ ਦਾ ਇਤਿਹਾਸ ਗਲਤ ਪੇਸ਼ ਕਰਕੇ ਦੱਸਿਆ।
ਜਿਮ ਉਨ ਕਹਿਓ ਤਿਮ ਜਰਨੈਲ ਲਿਖ ਤਰਿਓ।
ਜਿਵੇਂ ਉਹਨੇ ਕਿਹਾ ਤੇ ਉਹਨੇ, ਇਹ ਅੰਗਰੇਜ਼ ਫਿਰ ਲਿਖ ਲੈਂਦੇ ਆ, ਇਹਨਾਂ ਦਾ ਸੁਭਾਅ ਹੈ, ਇਹ ਕੋਈ ਵੀ ਜਾਣਕਾਰੀ ਮਿਲਦੀ ਉਹਨੂੰ ਲਿਖ ਕੇ ਸਾਂਭ ਦਿੰਦੇ ਆ, ਵੀ ਬਾਅਦ ਵਿੱਚ ਸਾਡੀਆਂ ਜਿਹੜੀਆਂ ਨਸਲਾਂ ਨੇ ਉਸ ਨੂੰ ਜਾਣ ਸਕਣ, ਪੜ੍ਹ ਸਕਣ। ਕਹਿੰਦੇ ਉਹਨੇ ਸਾਰਾ ਕੁਝ ਜੋ ਕਿਹਾ ਸ਼ਾਹ ਆਲਮ ਨੇ, ਇਹਨੇ ਉਹ ਸਾਰਾ ਕੁਝ ਲਿਖ ਲਿਆ।
ਸੱਚ ਝੂਠ ਤਬ ਨਾਏ ਵਿਚਰੇ।
ਇਹਨੇ ਸੱਚ ਤੇ ਝੂਠ ਦੀ ਵਿਚਾਰ ਨਹੀਂ ਕੀਤੀ, ਇਹਨੇ ਨਹੀਂ ਵਿਚਾਰਿਆ ਵੀ ਇਹ ਝੂਠ ਬੋਲਦਾ ਕਿ ਸੱਚ ਕਹਿੰਦਾ, ਉਹਨੇ ਇਸ ਗੱਲ ਦੀ ਵਿਚਾਰ ਨਹੀਂ ਕੀਤੀ।
ਤੁਰਕ ਹਿੰਦੂ ਕੋ ਬੈਰ ਹੋ ਤੋ
ਉਤੋਂ ਆਦ,
ਤੁਰਕ ਹਿੰਦੂ ਕੋ ਬੈਰ ਹੋ ਤੋ ਆਦ।
ਇਹਨੇ ਇਹ ਨਹੀਂ ਸੀ ਜਾਣਦਾ ਇਹ ਅੰਗਰੇਜ਼ ਵੀ ਇਹਨਾਂ ਤੁਰਕਾਂ ਦਾ, ਹਿੰਦੂਆਂ ਦਾ ਤੇ ਮਲੇਛਾਂ ਦਾ, ਇਹਨਾਂ ਤੁਰਕਾਂ ਦਾ ਤੇ ਸਿੱਖਾਂ ਦਾ ਜੰਗ ਯੁੱਧ ਹੁੰਦੇ ਰਹੇ ਨੇ, ਇਹਨਾਂ ਦਾ ਵਾਦ ਚੱਲਦਾ ਰਿਹਾ।
ਦੀਨ ਮਜ਼ਹਬ ਕੋ ਆਦੋ ਬਾਦ।
ਦੀਨ ਮਜ਼ਹਬ ਦਾ ਮੁੱਢ ਤੋਂ ਬਾਦ ਚੱਲਦਾ ਆ ਰਿਹਾ, ਝਗੜਾ ਚੱਲਦਾ ਆ ਰਿਹਾ, ਇਹ ਜਬਰੀ ਹਿੰਦੂਆਂ ਦਾ ਧਰਮ ਬਦਲਦੇ ਰਹੇ ਨੇ।
ਝੂਠ ਕਹਿਣ ਮੈਂ ਜੇ ਰਿਪ ਮਰੇ।
ਲੋਕ ਕਹਿੰਦੇ ਹੈ ਤੁਰਕਾਂ ਦੀ ਵੀ ਇਹ ਬਿਰਤੀ, ਜਿਹੜੇ ਮਲੇਛ ਤੁਰਕ ਨੇ, ਭਲੇ ਵੀ ਨੇ ਗਨੀ ਖਾਂ ਨਬੀ ਖਾਂ ਵਰਗੇ ਵੀ ਨੇ, ਪਰ ਮਲੇਛ ਵੀ ਹੁੰਦੇ ਆ, ਸਾਰੀਆਂ ਕੌਮਾਂ ਚ ਹੀ ਹੁੰਦੇ ਆ। ਉਹ ਕਹਿੰਦੇ ਆ ਵੀ ਜੇ ਝੂਠ ਬੋਲਣ ਨਾਲ ਦੁਸ਼ਮਣ ਮਰਦਾ ਹੋਵੇ,
ਤੁਰਕ ਹਿੰਦੂਆਂ ਤੇ ਕਬ ਟਰੇ।
ਕਹਿੰਦੇ ਫਿਰ ਉਹ ਤੁਰਕ ਕਿਵੇਂ ਟਲਣ, ਵੀ ਉਹਨਾਂ ਦੇ ਕਹਿਣ ਤੇ ਝੂਠ ਕਹਿਣ ਨਾਲ ਦੁਸ਼ਮਣ ਮਰਦਾ ਹੈ, ਤੇ ਫਿਰ ਉਹਨਾਂ ਨੂੰ ਕੀ ਲੋੜ ਹੈ ਵੀ ਗੋਲੀ ਚੁੱਕ ਕੇ ਮਾਰਨ ਦੀ। ਉਹ ਕਹਿੰਦੇ ਝੂਠ ਬੋਲ ਕੇ ਹੀ ਮਰਵਾਈਏ ਤੇ ਚੰਗਾ।
ਦੋਹਰਾ ਪੂਜਾ ਪਿਵਾਈਏ ਤੇਲ ਸਿਓ ਦੀਜੈ ਤਿਲੈ ਲਗਾਏ।
ਜਿਹੜੇ ਮਲੇਛ ਤੁਰਕ ਨੇ ਨਾ, ਉਹਨਾਂ ਦਾ ਇਹ ਮੰਨਣਾ, ਉਹ ਕਹਿੰਦੇ ਆ ਵੀ ਆਪਣੀ ਬਾਂਹ ਨੂੰ ਕੂਹਣੀ ਤੱਕ ਤੇਲ ਨਾਲ ਭੇ ਕੇ ਤਿਲਾਂ ਦੇ ਵਿੱਚ ਪਾ ਦਿਓ, ਤੇ ਜਿੰਨੇ ਤਿਲ ਉਸ ਬਾਂਹ ਦੇ ਉੱਤੇ ਲੱਗ ਜਾਣ,
ਮਾਰੋ ਹਿੰਦੂਆਂ ਕਸਮ ਕਰ ਇਹ ਗਯੋ ਰਸੂਲ ਬਤਾਏ।
ਜਿਹੜੇ ਮਲੇਛ ਤੁਰਕ ਨੇ ਉਹ ਇਹ ਕਹਿੰਦੇ ਆ ਵੀ ਇੰਨੀਆਂ ਕਸਮਾਂ ਝੂਠੀਆਂ ਖਾਣੀਆਂ ਪੈਣ, ਕਸਮਾਂ ਖਾ ਕੇ ਇੰਨੀਆਂ, ਕਹਿੰਦੇ ਇਹਨਾਂ ਹਿੰਦੂਆਂ ਨੂੰ ਮਾਰੋ, ਇਹ ਗੱਲ ਸਾਡਾ ਰਸੂਲ ਕਹਿ ਗਿਆ। ਹਾਲਾਂਕਿ ਰਸੂਲ ਨੇ ਏਦਾਂ ਨਹੀਂ ਕਿਹਾ ਉਹਨਾਂ ਨੂੰ, ਪਰ ਮਲੇਛਾਂ ਨੇ ਗੱਲ ਅੱਗੇ ਆਪਣੀਆਂ ਜਿਵੇਂ ਉਹ ਬਣਾਉਂਦੇ ਆ ਰੀਤੀਆਂ ਬਣਾ ਲੈਂਦੇ ਆ। ਉਹ ਕਹਿੰਦੇ ਆ ਵੀ ਬਾਂਹ ਨੂੰ ਤੇਲ ਨਾਲ ਭੇ ਕੇ ਤੇ ਫਿਰ ਉਹਦੇ ਚ ਤਿਲਾਂ ਵਿੱਚ ਪਾ ਦਿਓ, ਜਿੰਨੇ ਤਿਲ ਬਾਂਹ ਤੇ ਲੱਗ ਜਾਣ, ਇੰਨੀਆਂ ਕਸਮਾਂ ਖਾ ਕੇ ਹਿੰਦੂਆਂ ਨੂੰ ਮਾਰਨਾ, ਇਹ ਗੱਲ ਸਾਨੂੰ ਰਸੂਲ ਕਹਿ ਗਿਆ। ਏਦਾਂ ਇਹਨਾਂ ਦੀ ਮਾਨਿਅਤਾ ਜਿਹੜੇ ਮਲੇਛ ਤੁਰਕ ਹਨ।
ਰਤਨ ਸਿੰਘ ਨੇ ਜਿਮ ਸੁਣੀ ਸੋ ਤੋ ਤਰੀ ਲਿਖਾਏ।
ਭਾਈ ਰਤਨ ਸਿੰਘ ਪੰਗੂ ਜੀ ਕਹਿੰਦੇ ਜਿਵੇਂ ਮੈਂ ਸੁਣੀ ਆ ਪੰਥ ਦੇ ਕੋਲੋਂ, ਬਜ਼ੁਰਗਾਂ ਦੇ ਕੋਲੋਂ ਮੈਂ ਇੱਥੇ ਲਿਖੀ ਹੈ।
ਸੁਣੋ ਸੰਤ ਮਨ ਲਾਇਕ ਹੈ ਆਗੇ ਕਹੂੰ ਬਧਾਏ।
ਕਹਿੰਦੇ ਹੇ ਖਾਲਸਾ ਜੀ ਤੁਸੀਂ ਸੁਣੋ ਕਥਾ, ਜਿਵੇਂ ਫਿਰ ਮੈਂ ਅੱਗੇ ਇਹ ਕਥਾ ਚਲਾਈ ਹੈ, ਕਿਵੇਂ ਇਹ ਕਥਾ ਲਿਖੀ ਹੈ। ਮਹਾਰਾਜ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ